नमस्कार, ए आकाशवाणी है। खबरां दे इस बुलेटिन नाल मैं अमन देव। पहला चोणवीं खबरां। सरकार ने अज देश विच इलैक्ट्रॉनिक वस्तां दे निर्माण नूं उत्साहित करन ते इलैक्ट्रॉनिक्स सप्लाई चेन नूं मजबूत करन लई इलैक्ट्रॉनिक्स उपकरण निर्माण योजना नूं मंजूरी दे दित्ती है। प्रधानमंत्री नरेंद्र मोदी ने कहा कि इंडिया फर्स्ट देश की विदेश नीति का मूल मंत्र बन गया है। सुप्रीम कोर्ट ने अज दिल्ली हाई कोर्ट के साबक जज जस्टिस जशवंत वर्मा खिलाफ उन्हां दी सरकारी रिहायश तों भारी मात्रा च नकदी मिलन दे इल्जाम हेठ FIR दर्ज करन दी मंग करन वाली पटीशन खारज कर दित्ती है। केंद्रीय सेहत मंत्री जगत प्रकाश नड्डा ने कहा कि इस साल 1 मार्च तक आयुष्मान भारत प्रधानमंत्री जन आरोग्य योजना तहत 8.9 करोड़ तो वध हस्पतालां विच लोड़वंदां नूं दाखल होण दी इजाजत दित्ती गई है। पंजाब विधानसभा का बजट समागम अज अणमिथे समय लई मुलतवी कर दिता गया है। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਦੇਸ਼ ਵਿੱਚ ਇਲੈਕਟ੍ਰੋਨਿਕ ਵਸਤਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਅਤੇ ਇਲੈਕਟ੍ਰੋਨਿਕਸ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਇਲੈਕਟ੍ਰੋਨਿਕਸ ਉਪਕਰਨ ਨਿਰਮਾਣ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਇਲੈਕਟ੍ਰੋਨਿਕਸ ਖੇਤਰ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਇਲੈਕਟ੍ਰੋਨਿਕਸ ਉਤਪਾਦਨ ਵਿੱਚ 17% ਦੀ ਕੰਪਾਊਂਡ ਸਲਾਨਾ ਵਿਕਾਸ ਦਰ ਨਾਲ 5 ਗੁਣਾ ਵਾਧਾ ਹੋਇਆ, ਜਦੋਂ ਕਿ ਇਲੈਕਟ੍ਰੋਨਿਕਸ ਦੀ ਬਰਾਮਦ ਵਿੱਚ 20% ਦੀ ਕੰਪਾਊਂਡ ਸਲਾਨਾ ਦਰ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਨੇ ਪਿਛਲੇ 10 ਸਾਲਾਂ ਵਿੱਚ 25 ਲੱਖ ਨੌਕਰੀਆਂ ਪੈਦਾ ਕੀਤੀਆਂ ਨੇ।
ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਇਜ਼ ਸਮਵੇਅਰ ਅਰਾਊਂਡ $120 billion. $120 billion ਕੋ ਡਬਲ ਕਰਨਾ ਹੈ, ਦੈਟ ਇਜ਼ ਆਰ ਇਮੀਡੀਏਟ ਗੋਲ, ਐਂਡ ਬਾਈ 2030-31 ਵੀ ਵਾਂਟ ਟੂ ਰੀਚ 500 billion. करंट 25 लाख एम्प्लॉयमेंट है इलेक्ट्रॉनिक्स मैन्युफैक्चरिंग में, उसको 60 लाख की तरफ ले जाने का भी इसमें टारगेट है।
मंत्री ने कहा कि इलेक्ट्रॉनिक्स उपकरण निर्माण योजना लई 22,000 करोड़ रुपए तो वध दी वित्तीय सहायता दी जाएगी। इस नाल 91,000 तो वध सीधे रोजगार ते बहुत सारे असिधे रोजगार पैदा होणगे। श्री वैष्णव ने कहा कि इलेक्ट्रॉनिक वस्तां दा घरेलू उत्पादन वित्तीय साल 2014-15 विच 1,90,000 करोड़ रुपए तो वध के वित्तीय साल 2023-24 विच 9,52,000 करोड़ रुपए हो गया है। श्री वैष्णव ने यह भी दस्सिया कि मंत्रिमंडल ने बिहार के कोसी मेची अंतरराज्यी लिंक प्रोजैक्ट नूं प्रधानमंत्री कृषि सिंचाई योजना एक्सीलरेटेड इरीगेशन बेनीफिट प्रोग्राम तहत शामिल करने मंजूरी दी है। उन्होंने कहा कि यह प्रोजैक्ट बिहार के अररिया, पूर्णिया, किशनगंज और कटिहार जिले में सौनी के सीजन में 2,10,000 हेक्टेयर तो वध जमीन सिंचाई की सहूलत प्रदान करेगा। सरकार ने मार्च 2029 तक 6,282 करोड़ रुपए की अनुमानित लागत नाल इस प्रोजैक्ट को पूरा करने बिहार को 3,652 करोड़ रुपए की केंद्रीय सहायता भी मंजूरी दी है। श्री वैष्णव ने कहा कि सरकार ने इस साल सौनी सीजन विच किसानां नूं सस्तियां दरां ते फॉस्फेट ते पोटाश खादा मुहैया करवाउण दी भी प्रवानगी दित्ती है। उन्हां कहा कि किसानां दे हितां दी राखी लई DAP दी वध तों वध परचून कीमत 1,350 रुपए प्रति 50 किलोग्राम बोरी बरकरार रखी गई है। श्री वैष्णव ने कहा कि सरकार ने केंद्र सरकार दे मुलाजमां लई 2% महंगाई भत्ते ते पेंशनरां लई महंगाई राहत नूं मंजूरी दित्ती है।
एम्प्लॉयज और पेंशनर्स के लिए DA और DNS रिलीफ को 53% से बढ़ा के 55% किया गया है विद इफेक्ट फ्रॉम 1/1/25। दिस विल बी अ वेरी बिग हेल्प फॉर ऑल द एम्प्लॉयज इन द गवर्नमेंट एंड द पेंशनर्स आल्सो।
इस नाल केंद्र सरकार के 48,66,000 मुलाजमान ते 66,55,000 पेंशनरां नूं लाभ होएगा। प्रधानमंत्री नरेंद्र मोदी ने कहा कि इंडिया फर्स्ट देश की विदेश नीति का मूल मंत्र बन गया है। भारत हुण ना सिर्फ विश्व व्यवस्था विच हिस्सा लै रहा है सगों भविख नूं आकार देण ते सुरक्षित करन विच भी योगदान पा रहा है। श्री मोदी अज नवीं दिल्ली विच इक निजी TV चैनल वल्लों कराए गए समागम नूं संबोधन कर रहे सन।
भारत की फॉरेन पॉलिसी का मंत्र बन गया है इंडिया फर्स्ट। एक जमाने में भारत की पॉलिसी थी सबसे समान रूप से दूरी बनाकर चलो, आज के भारत की पॉलिसी है सबके समान रूप से करीब होकर चलो। दुनिया के देश भारत की ओपिनियन को, भारत के इनोवेशन को, भारत के एफर्ट्स को जैसा महत्व आज दे रहे हैं वैसा पहले कभी नहीं हुआ।
ਉਨ੍ਹਾਂ ਕਿਹਾ ਕਿ ਹੁਣ ਭਾਰਤ ਸਿਰਫ ਸੁਪਨਿਆਂ ਦਾ ਦੇਸ਼ ਨਹੀਂ ਸਗੋਂ ਕੰਮ ਕਰਨ ਵਾਲਾ ਦੇਸ਼ ਵੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਕਿਉਂਕਿ ਇਹ ਦੇਸ਼ ਦੁਨੀਆਂ ਦੀ ਇਕਲੌਤੀ ਅਰਥ ਵਿਵਸਥਾ ਹੈ ਜਿਸ ਨੇ ਸਿਰਫ 10 ਸਾਲਾਂ ਵਿੱਚ ਆਪਣੀ GDP ਨੂੰ ਦੁੱਗਣਾ ਕਰ ਲਿਆ ਹੈ। ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕ ਜੱਜ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੇ ਭਾਰੀ ਮਾਤਰਾ 'ਚ ਗੈਰ ਕਾਨੂੰਨੀ ਨਕਦੀ ਮਿਲਣ ਦੇ ਇਲਜ਼ਾਮ ਹੇਠ FIR ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਸਟਿਸ ਅਭੈ ਓਕਾ ਤੇ ਜਸਟਿਸ ਉਜਵਲ ਭੁਆਨ ਦੀ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਕੀਤੀ ਤੇ ਅੰਦਰੂਨੀ ਜਾਂਚ ਪੂਰੀ ਕਰਨ ਲਈ ਕਿਹਾ। ਬੈਂਚ ਨੇ ਕਿਹਾ ਕਿ ਜੇਕਰ ਅੰਦਰੂਨੀ ਜਾਂਚ ਵਿਚ ਯਸ਼ਵੰਤ ਵਰਮਾ ਨੂੰ ਦੋਸ਼ੀ ਪਾਇਆ ਜਾਂਦਾ ਤਾਂ ਚੀਫ਼ ਜਸਟਿਸ ਕੋਲ FIR ਦਰਜ ਕਰਨ ਜਾਂ ਸਰਕਾਰ ਤੋਂ ਉਨ੍ਹਾਂ ਨੂੰ ਹਟਾਉਣ ਦੀ ਸਿਫਾਰਿਸ਼ ਕਰਨ ਦਾ ਵਿਕਲਪ ਹੋਏਗਾ। ਇਸ ਦੌਰਾਨ ਕੇਂਦਰ ਸਰਕਾਰ ਨੇ 24 ਮਾਰਚ ਨੂੰ ਸੁਪਰੀਮ ਕੋਰਟ ਕੋਲੇਜੀਅਮ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਜਸਟਿਸ ਯਸ਼ਵੰਤ ਵਰਮਾ ਨੂੰ ਦਿੱਲੀ ਹਾਈ ਕੋਰਟ ਤੋਂ ਇਲਾਹਾਬਾਦ ਹਾਈ ਕੋਰਟ ਵਾਪਸ ਭੇਜਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਜਸਟਿਸ ਵਰਮਾ ਨੂੰ ਕੋਈ ਵੀ ਕੰਮ ਨਾ ਸੌਂਪਿਆ ਜਾਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਕਿਹਾ ਕਿ ਇਸ ਸਾਲ 1 ਮਾਰਚ ਤੱਕ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 8.9 ਕਰੋੜ ਤੋਂ ਵੱਧ ਹਸਪਤਾਲਾਂ ਵਿਚ ਲੋੜਵੰਦਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਸ੍ਰੀ ਨੱਡਾ ਨੇ ਲੋਕ ਸਭਾ ਵਿਚ ਇਕ ਜਵਾਬ ਵਿਚ ਕਿਹਾ ਕਿ ਆਸ਼ਾ ਵਰਕਰਾਂ ਲਈ ਹੁਣ ਤੱਕ 10 ਲੱਖ ਤੋਂ ਵੱਧ ਆਯੁਸ਼ਮਾਨ ਕਾਰਡ ਅਤੇ ਆਂਗਨਵਾੜੀ ਵਰਕਰਾਂ ਲਈ 14 ਲੱਖ ਤੋਂ ਵੱਧ ਕਾਰਡ ਬਣਾਏ ਜਾ ਚੁੱਕੇ ਨੇ। ਉਨ੍ਹਾਂ ਦਸਿਆ ਕਿ ਇਸ ਸਕੀਮ ਤਹਿਤ ਕੁੱਲ 30,957 ਹਸਪਤਾਲ, ਜਿਨ੍ਹਾਂ ਵਿਚ 13,866 ਨਿੱਜੀ ਹਸਪਤਾਲ ਅਤੇ 17,091 ਸਰਕਾਰੀ ਹਸਪਤਾਲ ਨੇ ਨੂੰ ਸੂਚੀਬੱਧ ਕੀਤਾ ਗਿਆ ਹੈ। ਸ੍ਰੀ ਨੱਡਾ ਨੇ ਕਿਹਾ ਕਿ ਸਾਲ 2024-25 ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ 34,954 ਕਰੋੜ ਰੁਪਏ ਦੇ 2.21 ਕਰੋੜ ਤੋਂ ਵੱਧ ਹਸਪਤਾਲਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਸਾਈਬਰ ਹਮਲਿਆਂ ਤੋਂ ਸੰਵੇਦਨਸ਼ੀਲ ਬੁਨਿਆਦੀ ਢਾਂਚੇ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਲਈ ਕਈ ਉਪਾਅ ਕੀਤੇ ਨੇ। ਅੱਜ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਸਾਈਬਰ ਅਪਰਾਧਾਂ ਵਿਰੁੱਧ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਿਆਪਕ ਕਾਨੂੰਨੀ ਅਤੇ ਤਕਨੀਕੀ ਕਦਮ ਚੁੱਕੇ ਨੇ। ਉਨ੍ਹਾਂ ਕਿਹਾ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਵੀ ਪਾਸ ਕੀਤਾ ਗਿਆ, ਜਿਸ ਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਲੋਕ ਸਭਾ ਨੇ ਅੱਜ ਸਮੁੰਦਰੀ ਮਾਲ ਟਰਾਂਸਪੋਰਟ ਬਿੱਲ 2024 ਨੂੰ ਜ਼ਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਇੰਡੀਅਨ ਮੈਰੀਟਾਈਮ ਗੁੱਡਸ ਟਰਾਂਸਪੋਰਟ ਐਕਟ 1925 ਦੀ ਥਾਂ ਲਏਗਾ। ਇਸ ਬਿੱਲ ਵਿੱਚ ਸਮੁੰਦਰ ਰਾਹੀਂ ਮਾਲ ਦੀ ਢੋਆ ਢੁਆਈ ਦੇ ਸਬੰਧ ਵਿੱਚ ਜਹਾਜ਼ਾਂ ਨਾਲ ਸੰਬੰਧਿਤ ਜ਼ਿੰਮੇਵਾਰੀਆਂ, ਦੇਣਦਾਰੀਆਂ, ਅਧਿਕਾਰਾਂ ਅਤੇ ਛੋਟਾਂ ਦੀ ਵਿਵਸਥਾ ਹੈ। ਅੱਜ ਦੇ ਨਿਰਧਾਰਤ ਕੰਮਕਾਜ ਨੂੰ ਪੂਰਾ ਕਰਨ ਤੋਂ ਬਾਅਦ ਸੰਸਦ ਦੇ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਦੀ ਬੈਠਕ ਹੁਣ 1 ਅਪ੍ਰੈਲ 2025 ਨੂੰ ਸਵੇਰੇ 11 ਵਜੇ ਹੋਏਗੀ। ਪੰਜਾਬ ਵਿਧਾਨ ਸਭਾ ਦਾ ਬਜਟ ਸਮਾਗਮ ਅੱਜ ਦੁਪਹਿਰ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਸਮਾਗਮ 21 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 26 ਮਾਰਚ ਨੂੰ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਲ 2025-26 ਦਾ ਬਜਟ ਪੇਸ਼ ਕੀਤਾ। ਅੱਜ ਦੁਪਹਿਰ ਬਾਅਦ ਤੱਕ ਕਾਰਵਾਈ ਜਾਰੀ ਰਹੀ, ਜਿਸ ਦੌਰਾਨ ਸਵਾਲ ਜਵਾਬ ਸੈਸ਼ਨ ਹੋਇਆ ਅਤੇ ਵੱਖ ਵੱਖ ਮੰਤਰੀਆਂ ਵੱਲੋਂ ਕਈ ਰਿਪੋਰਟਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸਭਾ ਨੇ ਪਾਸ ਕਰ ਦਿੱਤਾ। ਪੰਜਾਬ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ 100 ਦਿਨਾਂ ਤੋਂ ਵੱਧ ਸਮੇਂ ਤੋਂ ਬਾਅਦ ਆਪਣਾ ਮਰਨਵਰਤ ਪਾਣੀ ਪੀ ਕੇ ਤੋੜ ਦਿੱਤਾ ਹੈ। ਉਹ 26 ਨਵੰਬਰ 2024 ਤੋਂ ਮਰਨਵਰਤ ਤੇ ਸਨ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਸਕਣ। ਇਹਨਾਂ ਵਿੱਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਾ ਅਤੇ ਕੁਝ ਹੋਰ ਮੰਗਾਂ ਸ਼ਾਮਲ ਨੇ। ਮਿਆਂਮਾਰ 'ਚ ਅੱਜ 7.7 ਤੀਬਰਤਾ ਦਾ ਭੂਚਾਲ ਆਇਆ। 2 ਹੋਰ ਝਟਕਿਆਂ ਦੀ ਤੀਬਰਤਾ 6.4 ਅਤੇ 4.9 ਮਾਪੀ ਗਈ। ਥਾਈਲੈਂਡ, ਉੱਤਰ ਪੂਰਬੀ ਭਾਰਤ ਅਤੇ ਚੀਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਥਾਈਲੈਂਡ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਭੂਚਾਲ 'ਚ ਨਿਰਮਾਣ ਅਧੀਨ ਇੱਕ ਇਮਾਰਤ ਦੇ ਢਹਿ ਜਾਣ ਕਾਰਨ 90 ਲੋਕ ਲਾਪਤਾ ਨੇ ਅਤੇ 3 ਦੀ ਮੌਤ ਹੋ ਗਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਅੱਜ ਦੇਸ਼ ਵਿੱਚ ਇਲੈਕਟ੍ਰਾਨਿਕ ਵਸਤਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਅਤੇ ਇਲੈਕਟ੍ਰਾਨਿਕਸ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਇਲੈਕਟ੍ਰਾਨਿਕਸ ਉਪਕਰਨ ਨਿਰਮਾਣ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੀਆ ਫਸਟ ਦੇਸ਼ ਦੀ ਵਿਦੇਸ਼ ਨੀਤੀ ਦਾ ਮੂਲ ਮੰਤਰ ਬਣ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕ ਜੱਜ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਭਾਰੀ ਮਾਤਰਾ 'ਚ ਨਕਦੀ ਮਿਲਣ ਦੇ ਇਲਜ਼ਾਮ ਹੇਠ FIR ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਬਜਟ ਸਮਾਗਮ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਸਵੇਰੇ 8:30 'ਤੇ ਹੋਏਗਾ। ਨਮਸਕਾਰ।